गरीब निवाजा।
पवित्र बाणी धन गुरु गोबिंद सिंह जी महाराज जी की उच्चारण कीती हुई है। इस शब्द विच गुरु गोबिंद सिंह जी महाराज उस अकाल पुरख की वड्याई करके उसनू आख रहे ने कि हे अकाल पुरख, तुम हो सब राजन के राजा, आपे आप गरीब निवाजा। सात संगत, जिथे गुरु गोबिंद सिंह जी महाराज उस अकाल पुरख नू आख रहे ने कि तुम हो सब राजन के राजा, उथे भाई नंद लाल जी ने भी गुरु महाराज जी नू अपनिया गजलां राही आख्या सी, शाही शहन शाह गुरु गोबिंद सिंह, बादशाह दरवेश गुरु गोबिंद सिंह ते सत संगियो। वाकई गुरु गोबिंद सिंह जी महाराज विच ये सारियां खूबियां मौजूद सन। गुरु गोबिंद सिंह जी महाराज वाकई राजियां दे राजे अति शहन शाहां दे शहन शाह कहाउंदे सन। उन्हां प्रति सिख सेवकां विच बड़ी ही श्रद्धा भावना सी, जिस दियां अनेकां ही मिसालां इतिहास विच आउंदियां ने। सतसंगियो, एक ऐसी ही मिसाल आउंदी है जदों धन गुरु गोबिंद सिंह जी महाराज ने मालवे दे इलाके साबो की तलवंडी दे बाहर जा डेरा लाया सी। इत्थों दे चौधरी डल्ले ने जद सुनिया तां वो अपने शस्त्रधारी 400 सूरमियां नू नाल लै के गुरु जी दे हाजिर होया अते भेटा रख के मत्था टेकिया। सात संगत, कुशल आनंद पुछ के उपरंत साहिबजादियां दा अफसोस करके डल्ले ने बेनती कीती कि अपना डेरा मेरे पास पिंड विच लै चलो। तां गुरु जी आखन लगे, जद पिछली वहीर आ जावेगी तां असी संध्या समय पिंड आ जावांगे। ते सात संगत, डल्ला भी अपने आदमियां सहित उथे गुरु जी पास बैठ गया। हाथ जोड़ के आखन लगा, गुरु जी, दुष्ट तुरकां ने तुहाडे नाल बड़ा कपट कीता है, किथे ओ मुल्क दा बादशाह ते किथे तुहाडे पास गिनती दे थोड़े जे जोधे। ਜੰਗ ਦੇ ਭਾਰੀ ਧੰਦੇ ਤੁਹਾਨੂੰ ਪੈ ਗਏ ਨੇ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਤੁਹਾਡੇ 'ਤੇ ਬਹੁਤ ਬਿਪਤਾ ਆਈ ਹੈ। ਚੌਂ ਪਾਸਿਆਂ ਤੋਂ ਆਨੰਦਪੁਰ ਵੈਰੀਆਂ ਨੇ ਘੇਰ ਲਿਆ, ਜਦੋਂ ਤੁਹਾਡੇ ਉੱਤੇ ਅਜਿਹੇ ਕਸ਼ਟ ਦੇ ਸਮੇਂ ਆਏ ਤਾਂ ਆਪ ਜੀ ਨੇ ਮੈਨੂੰ ਕਿਉਂ ਨਾ ਯਾਦ ਕੀਤਾ? ਮੈਂ ਆਪਣੇ ਯੋਧੇ ਲੈ ਕੇ ਆਪ ਜੀ ਪਾਸ ਪਹੁੰਚਦਾ ਅਤੇ ਆਪ ਜੀ ਉੱਤੇ ਇਤਨੇ ਕਸ਼ਟ ਨਾ ਪੈਣ ਦਿੰਦਾ। ਤਾਂ ਸਤਸੰਗੀਓ, ਡੱਲੇ ਤੋਂ ਇਸ ਤਰ੍ਹਾਂ ਦੀਆਂ ਹਮਦਰਦੀ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਕਿਹਾ, ਡੱਲਾ ਚੌਧਰੀ, ਜੋ ਬੀਤ ਗਈ ਸੋ ਬੀਤ ਗਈ, ਹੁਣ ਉਹ ਸਮਾਂ ਯਤਨ ਕੀਤਿਆਂ ਵੀ ਹੱਥ ਨਹੀਂ ਆ ਸਕਦਾ। ਜੰਗ ਵਿੱਚ ਮਰਨਾ ਮਾਰਨਾ ਹੁੰਦਾ ਹੀ ਹੈ, ਉਸ ਵਾਸਤੇ ਪਛਤਾਵਾ ਨਹੀਂ ਕਰਨਾ ਚਾਹੀਦਾ। ਤਾਂ ਡੱਲਾ ਆਖਣ ਲੱਗਾ, ਗੁਰੂ ਜੀ, ਜੋ ਕੁਝ ਤੁਸੀਂ ਫਰਮਾਇਆ ਹੈ ਉਹ ਠੀਕ ਹੈ, ਪਰ ਅਸੀਂ ਤੁਹਾਡੇ ਦਾਸ ਹਾਂ। ਮੈਨੂੰ ਜੇ ਤੁਸੀਂ ਹੁਕਮ ਭੇਜਦੇ ਤਾਂ ਮੈਂ ਆਪਣੇ ਸਾਰੇ ਯੋਧੇ ਲੈ ਕੇ ਪੁੱਜ ਜਾਂਦਾ ਅਤੇ ਵੈਰੀਆਂ ਦੇ ਆਹੂ ਲਾ ਦਿੰਦਾ। ਤਾਂ ਸਾਧ ਸੰਗਤ, ਗੁਰੂ ਜੀ ਨੇ ਫਿਰ ਡੱਲੇ ਨੂੰ ਇਹੀ ਆਖਿਆ ਕਿ ਬੀਤ ਗਿਆ ਸਮਾਂ ਹੱਥ ਨਹੀਂ ਆਉਂਦਾ, ਹੋਣੀ ਹੋ ਕੇ ਹੀ ਰਹਿੰਦੀ ਹੈ। ਗੁਰੂ ਜੀ ਦੇ ਦੁਬਾਰਾ ਕਹਿਣ 'ਤੇ ਵੀ ਡੱਲਾ ਆਪਣੀ ਗੱਲ ਤੋਂ ਨਾ ਹਟਿਆ, ਆਪਣੀ ਬਹਾਦਰੀ ਅਤੇ ਵਡਿਆਈ ਦੀਆਂ ਗੱਲਾਂ ਕਰਦਾ ਰਿਹਾ। ਤਾਂ ਸਾਧ ਸੰਗਤ, ਉਸ ਸਮੇਂ ਹੀ ਲਾਹੌਰ ਤੋਂ ਕੁਝ ਕਾਰੀਗਰ ਬਹੁਤ ਵਧੀਆ ਕੀਮਤੀ ਬੰਦੂਕਾਂ ਲੈ ਕੇ ਗੁਰੂ ਜੀ ਪਾਸ ਆ ਗਏ। ਤਾਂ ਗੁਰੂ ਜੀ ਨੇ ਉਹਨਾਂ ਬੰਦੂਕਾਂ ਨੂੰ ਹੱਥ ਵਿੱਚ ਫੜ ਕੇ ਵੇਖਿਆ ਅਤੇ ਡੱਲੇ ਨੂੰ ਆਖਣ ਲੱਗੇ, ਹੇ ਡੱਲਿਆ, ਆਪਣੇ ਦੋ ਆਦਮੀ ਦੇ ਜੋ ਸਾਡੇ ਨਿਸ਼ਾਨੇ ਦੇ ਅੱਗੇ ਖੜ੍ਹੇ ਹੋਣ, ਅਸਾਂ ਇਸ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਤਾਂ ਸਤਸੰਗਿਓ, ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੇ ਹੈਰਾਨ ਹੋ ਗਏ ਕਿ ਗੁਰੂ ਜੀ ਨੇ ਇਹ ਆਦਮੀਆਂ ਨੂੰ ਮਾਰਨ ਵਾਲੀ ਗੱਲ ਕੀ ਆਖ ਦਿੱਤੀ ਹੈ। ਡੱਲੇ ਦੇ ਆਦਮੀ ਜਿਹੜੇ ਉਸਨੇ ਇਕੱਠੇ ਕਰਕੇ ਲਿਆਂਦੇ ਹੋਏ ਸਨ, ਉਹ ਹੌਲੀ ਹੌਲੀ ਉੱਠ ਕੇ ਘਰਾਂ ਨੂੰ ਜਾਣ ਵਾਸਤੇ ਤਿਆਰ ਹੋ ਗਏ, ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਗੁਰੂ ਜੀ ਜ਼ਿੱਦੀ ਹਨ, ਜੋ ਮਨ ਵਿੱਚ ਆਵੇ ਉਹੀ ਕਰਦੇ ਹਨ। ਵੇਖੋ, ਬੰਦੂਕ ਪਰਖਣ ਵਾਸਤੇ ਆਦਮੀ ਨੂੰ ਮਾਰਨਾ ਚਾਹੁੰਦੇ ਹਨ, ਉਸ ਪਾਸ ਇਸ ਤਰ੍ਹਾਂ ਮਰਨ ਵਾਸਤੇ ਕਿਹੜਾ ਰਹੇਗਾ। ਇਹ ਗੱਲਾਂ ਕਰਦੇ ਹੋਏ ਡੱਲੇ ਦੇ ਅੱਧੇ ਕੁ ਆਦਮੀ ਆਪਣਾ ਆਪ ਬਚਾਉਣ ਵਾਸਤੇ ਅੱਖ ਬਚਾ ਕੇ ਖਿਸਕ ਗਏ ਅਤੇ ਦੂਸਰੇ ਅੱਧੇ ਵੀ ਡਰਨ ਲੱਗ ਪਏ ਕਿ ਕਿਤੇ ਡੱਲਾ ਸਾਨੂੰ ਹੀ ਨਿਸ਼ਾਨੇ ਅੱਗੇ ਖੜ੍ਹਾ ਹੋਣ ਵਾਸਤੇ ਨਾ ਆਖ ਦੇਵੇ। ਸਾਧ ਸੰਗਤ, ਡੱਲਾ ਜੋ ਬਹੁਤ ਗੱਲਾਂ ਮਾਰਦਾ ਸੀ, ਉਹ ਵੀ ਹੁਣ ਚੁੱਪ ਕਰਕੇ ਬੈਠਾ ਰਿਹਾ। ਸਤਿਗੁਰੂ ਜੀ ਬੰਦੂਕ ਹੱਥ ਵਿੱਚ ਫੜ ਕੇ ਉਸ ਨੂੰ ਨਿਸ਼ਾਨੇ ਉੱਤੇ ਕਰਕੇ ਵੇਖ ਕੇ ਅਤੇ ਕਦੀ ਪਲੀਤਾ ਖੋਲ੍ਹ ਕੇ ਉਸ ਵਿੱਚ ਗਜ ਫੇਰਦੇ ਅਤੇ ਇੱਧਰੋਂ ਉੱਧਰੋਂ ਕੁਝ ਸਮਾਂ ਵੇਖਣ ਉਪਰੰਤ ਡੱਲੇ ਵੱਲ ਵੇਖ ਕੇ ਆਖਣ ਲੱਗੇ, ਡੱਲੇ, ਆਪਣੇ ਦੋ ਆਦਮੀ ਛੇਤੀ ਅੱਗੇ ਖੜ੍ਹੇ ਕਰ, ਅਸੀਂ ਨਿਸ਼ਾਨਾ ਵੇਖੀਏ। ਪਰ ਡੱਲਾ ਨੀਵੀਂ ਧੌਣ ਕਰਕੇ ਚੁੱਪ ਰਿਹਾ। ਉਸਦੇ ਆਦਮੀ ਸਾਰੇ ਹੀ ਇੱਕ ਇੱਕ ਕਰਕੇ ਜਾ ਚੁੱਕੇ ਸਨ। ਤਾਂ ਸਾਧ ਸੰਗਤ, ਜਦ ਡੱਲੇ ਦੇ ਸਾਰੇ ਆਦਮੀ ਖਿਸਕ ਗਏ ਅਤੇ ਡੱਲਾ ਚੁੱਪ ਕਰਕੇ ਬੈਠਾ ਰਿਹਾ, ਤਾਂ ਗੁਰੂ ਜੀ ਨੇ ਉੱਧਰੋਂ ਧਿਆਨ ਹਟਾ ਕੇ ਦੋਨਾਲੀ ਬੰਦੂਕ ਚੁੱਕ ਕੇ ਉਸ ਵਿੱਚ ਦੋ ਗੋਲੀਆਂ ਪਾਈਆਂ ਅਤੇ ਗਜ ਨਾਲ ਠੋਕ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਇੱਕ ਸਿੱਖ ਨੂੰ ਆਖਿਆ ਕਿ ਉਹ ਜੋ ਦੋ ਰੰਗ ਰੇਟੇ ਪਿਓ ਪੁੱਤਰ ਦੂਰ ਬੈਠੇ ਹੋਏ ਹਨ, ਉਹਨਾਂ ਨੂੰ ਆਖੋ ਕਿ ਤੁਹਾਨੂੰ ਗੁਰੂ ਜੀ ਬੁਲਾ ਰਹੇ ਹਨ। ਉਹਨਾਂ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਤੁਹਾਡੇ 'ਤੇ ਪਰਖਣਾ ਹੈ, ਛੇਤੀ ਚੱਲੋ। ਤਾਂ ਗੁਰੂ ਪਿਆਰਿਓ, ਉਸ ਸਮੇਂ ਉਹ ਦੋਵੇਂ ਪਿਓ ਪੁੱਤਰ ਆਪਣੀਆਂ ਪੱਗਾਂ ਬੰਨ੍ਹ ਰਹੇ ਸਨ ਜਦ ਸਿੱਖ ਨੇ ਉਹਨਾਂ ਨੂੰ ਗੁਰੂ ਜੀ ਦਾ ਸੁਨੇਹਾ ਦਿੱਤਾ। ਤਾਂ ਉਹ ਉਸ ਤਰ੍ਹਾਂ ਪੱਗਾਂ ਬੰਨ੍ਹਦੇ ਹੋਏ ਹੀ ਵਾਹੋ ਦਾਹੀ ਗੁਰੂ ਜੀ ਪਾਸ ਆਣ ਖੜ੍ਹੇ ਹੋਏ। ਗੁਰੂ ਜੀ ਕਹਿਣ ਲੱਗੇ, ਅਸਾਂ ਤਾਂ ਤੁਹਾਡੇ ਦੋਹਾਂ ਵਿੱਚੋਂ ਇੱਕ ਨੂੰ ਸੱਦਿਆ ਹੈ, ਦੋਵੇਂ ਕਿਉਂ ਝਗੜ ਰਹੇ ਹੋ? ਪਿਤਾ ਨੇ ਕਿਹਾ ਕਿ ਗੁਰੂ ਜੀ, ਤੁਹਾਡੇ ਸਿੱਖ ਨੇ ਸਾਡਾ ਕਿਸੇ ਇੱਕ ਦਾ ਨਾਮ ਨਹੀਂ ਲਿਆ, ਇਸ ਕਰਕੇ ਮੈਂ ਤੁਹਾਡੇ ਨਿਸ਼ਾਨੇ ਅੱਗੇ ਖੜ੍ਹਾ ਹੋਣਾ ਚਾਹੁੰਦਾ ਹਾਂ, ਪਰ ਇਹ ਮੇਰਾ ਪੁੱਤਰ ਮੇਰੇ ਨਾਲ ਝਗੜਾ ਕਰਦਾ ਹੈ ਕਿ ਮੈਂ ਗੁਰੂ ਜੀ ਦੇ ਨਿਸ਼ਾਨੇ ਅੱਗੇ ਖੜ੍ਹਾ ਹੋਵਾਂਗਾ। ਸੋ ਆਪ ਕਿਰਪਾ ਕਰੋ ਅਤੇ ਮੇਰੇ ਉੱਤੇ ਹੀ ਨਿਸ਼ਾਨਾ ਬੰਨੋ। ਪੁੱਤਰ ਨੇ ਪਿਤਾ ਦੀ ਗੱਲ ਟੋਕ ਕੇ ਆਖਿਆ, ਗੁਰੂ ਜੀ, ਤੁਸੀਂ ਮੇਰੇ ਉੱਤੇ ਨਿਸ਼ਾਨਾ ਕਰਕੇ ਬੰਦੂਕ ਦੀ ਪਰਖ ਕਰੋ। ਮੈਂ ਦੌੜ ਕੇ ਤੁਹਾਡੇ ਪਾਸ ਪਹਿਲਾਂ ਪੁੱਜ ਗਿਆ ਸਾਂ, ਪਰ ਮੇਰਾ ਪਿਤਾ ਦੋ ਕਦਮ ਪਿੱਛੋਂ ਆਇਆ ਹੈ। ਤਾਂ ਗੁਰੂ ਪਿਆਰਿਓ, ਪਿਤਾ ਪੁੱਤਰ ਦਾ ਨਿਸ਼ਾਨੇ ਅੱਗੇ ਖੜ੍ਹੇ ਹੋਣ ਦਾ ਇੱਕ ਦੂਜੇ ਨਾਲੋਂ ਵੱਧ ਕੇ ਉਤਸ਼ਾਹ ਵੇਖ ਕੇ ਗੁਰੂ ਜੀ ਨੇ ਡੱਲੇ ਨੂੰ ਆਖਿਆ, ਵੇਖ ਡੱਲਿਆ, ਇਹਨਾਂ ਬਹਾਦਰਾਂ ਵਰਗੇ ਮੌਤ ਤੋਂ ਨਾ ਡਰਨ ਵਾਲੇ ਯੋਧੇ ਸਾਡੇ ਪਾਸ ਮੌਜੂਦ ਹਨ, ਜਿਹੜੇ ਸਾਡੇ ਵਾਸਤੇ ਮਰਨ ਨੂੰ ਹਰ ਸਮੇਂ ਤਿਆਰ ਰਹਿੰਦੇ ਹਨ। ਤੂੰ ਆਪਣੇ ਯੋਧੇ ਵੀ ਵੇਖ ਲਏ ਹਨ ਕਿ ਉਹ ਤਾਂ ਮੌਤ ਤੋਂ ਡਰਦੇ ਕਾਇਰ ਹੋ ਕੇ ਖਿਸਕ ਗਏ ਹਨ। ਅਸੀਂ ਉਹਨਾਂ ਨੂੰ ਮਾਰਨ ਨਹੀਂ ਸਾਂ ਲੱਗੇ, ਪਰ ਉਹ ਤਾਂ ਮਰਨ ਦੀਆਂ ਗੱਲਾਂ ਸੁਣ ਕੇ ਹੀ ਭੱਜ ਗਏ ਹਨ। ਐਸੇ ਡਰਪੋਕ ਤੇਰੇ ਯੋਧੇ ਰਣ ਵਿੱਚ ਬੰਦੂਕਾਂ ਅਤੇ ਤੀਰਾਂ ਦੇ ਵਾਰਾਂ ਅੱਗੇ ਕਿੱਥੇ ਠਹਿਰ ਸਕਣਗੇ? ਸਗੋਂ ਆਪ ਭਾਜੜ ਪਾ ਕੇ ਹੋਰਨਾਂ ਨੂੰ ਰਣ ਵਿੱਚੋਂ ਭਜਾ ਦੇਣਗੇ। ਸਾਡੇ ਪਾਸ ਮਹਾਬਲੀ ਯੋਧੇ ਹਨ ਜਿਨ੍ਹਾਂ ਨੇ ਜੰਗ ਵਿੱਚ ਲੱਖਾਂ ਤੁਰਕ ਮਾਰ ਦਿੱਤੇ ਹਨ। ਸਾਧ ਸੰਗਤ, ਇਹ ਬਚਨ ਸੁਣ ਕੇ ਡੱਲੇ ਦਾ ਅਹੰਕਾਰ ਦੂਰ ਹੋ ਗਿਆ ਅਤੇ ਉਸਨੇ ਹੱਥ ਜੋੜ ਕੇ ਕਿਹਾ, ਗੁਰੂ ਜੀ, ਤੁਹਾਡੇ ਬਚਨ ਸੱਤ ਹਨ ਅਤੇ ਤੁਹਾਡੇ ਸਿੱਖ ਧਨ ਹਨ। ਅਤੇ ਵਾਕਿਆ ਹੀ ਗੁਰੂ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੌਤਕ ਬਾਦਸ਼ਾਹਾਂ ਦੇ ਬਾਦਸ਼ਾਹਾਂ ਵਰਗੇ ਸਨ। ਉਸ ਸਮੇਂ ਜਿੰਨੀ ਵੀ ਸੰਗਤ ਉੱਥੇ ਮੌਜੂਦ ਸੀ, ਉਹ ਸਾਰੀ ਹੀ ਸਤਿਗੁਰਾਂ ਨੂੰ ਨਮਸਕਾਰ ਕਰ ਰਹੀ ਸੀ ਅਤੇ ਗਾ ਰਹੀ ਸੀ,
ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ।
ਨਿਭਾ ਜਾ।